ਸਹੀ ਜੇ ਮੁੱਖ ਨਾ ਮੁੜਨ। ਉਹ ਤੇ ਕਹਿ ਦਿੰਦੇ ਨੇ ਇੱਕੋ ਬੇਨਤੀ ਸੁਣ ਲੈ ਮੇਰੇ ਵਾਹਿਗੁਰੂ, ਹੋਰ ਬੇਨਤੀ ਹੋਣੀ। ਲਾਗ ਗਲੇ ਸੁਣ ਬੇਨਤੀ ਮੇਰੀ, ਆਪਾਂ ਤਾਂ ਬੇਨਤੀ ਹੀ ਹੋਰ ਕਰਨ ਡੇ ਹੈ। ਉਹ ਜਿਹੜਾ ਪਿਆਰਾ ਰੱਤਾ ਹੋਇਆ ਉਹ ਤੇ ਇੱਕ ਬੇਨਤੀ ਕਰਦਾ, ਕਰਵਟ ਫਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ। ਇੱਕੋ ਬੇਨਤੀ ਹੈ। ਕਰਵਟ ਦੇ ਦੋ ਅਰਥ ਨੇ, ਇੱਕ ਕਰਵਟ ਉਰਦੂ ਚ ਇਹਦਾ ਨਾਮ ਹੈ ਬਦਲਣਾ। ਕੀ ਕਰਵਟ ਲੈ ਲਈ? ਤਬਦੀਲੀ, ਬਦਲ ਜਾਣਾ। ਇੱਕ ਕਰਵਟ ਦਾ ਅਰਥ ਹੈ ਕਰਵਤ ਆਰਾ, ਫਿਰ ਕਰਵਤ ਧਰਾਏ। ਇੱਕ ਪੂਰੀ ਬਣੀ ਹੋਈ ਆ, ਉੱਥੇ ਆਦਮੀ ਨੂੰ ਚੀਰ ਦਿੰਦੇ ਨੇ, ਕਹਿੰਦੇ ਜਿਹੜਾ ਇੱਥੇ ਆਰੇ ਨਾਲ ਚੀਰਿਆ ਜਾਊਗਾ ਉਹ ਮੁਕਤ ਹੋ ਜਾਊਗਾ। ਕਰਵਤ ਆਰਾ, ਭਗਤ ਕਹਿੰਦੇ ਮੇਰੀ ਇੱਕੋ ਬੇਨਤੀ ਹੈ। ਪ੍ਰੇਮ ਤਾਂ ਇਹੀ ਹੈ ਨਾ, ਹੋਰ ਨੀ ਬੇਨਤੀ। ਵੀ ਕਰਵਟ ਭਲਾ, ਸਿਰ ਤੇ ਆਰਾ ਚੱਲਣਾ ਮਨਜ਼ੂਰ ਹੈ, ਨਾ ਕਰਵਟ ਤੇਰੀ, ਤੇਥੋਂ ਜੁਦਾ ਹੋਣਾ ਮਨਜ਼ੂਰ ਨਹੀਂ ਹੈ। ਅਜਕੇ ਆਖੋ ਸਤਨਾਮ, ਤੇਥੋਂ ਬਦਲਣਾ ਮਨਜ਼ੂਰ ਨਹੀਂ ਹੈ ਸਤਿਗੁਰ, ਆਰਾ ਮਨਜ਼ੂਰ ਹੈ। ਕਰਵਟ ਭਲਾ ਤੇ ਭਲਾ ਇਵੇਂ ਕਹਿਤਾ, ਜੋ ਤਨ ਚੀਰੋ ਅੰਗ ਨਾ ਮੋਰੋ। ਚੀਰ ਲੈ ਵਾਹਿਗੁਰੂ, ਮੈਂ ਅੰਗ ਪਾਸੇ ਕਰੂੰਗਾ, ਵੀ ਹੱਥ ਛੱਡ ਦੇ, ਵੀ ਆ ਨੱਕ ਰਹਿਣ ਦੇ ਮੇਰਾ ਵੱਜਣ ਤੋਂ, ਨਾ ਨਾ ਨਾ, ਸਾਰੇ ਅੰਗ ਤੇਰੇ ਆਚਰ ਨੇ ਚੀਰ। ਪਿੰਡ ਪਰੇ ਪ੍ਰਤੀਤ ਨਾ ਤੋਰੋ, ਜਾਵੇ ਪਿੰਡ ਜਿੱਥੇ ਜਾਂਦਾ ਸਰੀਰ, ਪ੍ਰੀਤ ਨਾ ਟੁੱਟੇ। ਗੁਰਸਿੱਖ ਪਿਆਰਿਓ, ਜਿਨ੍ਹਾਂ ਦੇ ਇਹ ਵਾਸਤਾ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਭੂਆ ਦੇ ਪੁੱਤ ਗੁਰੂ ਹਰਗੋਬਿੰਦ ਸਾਹਿਬ ਦੇ ਦੋਹਤੇ, ਗੁਰੂ ਹਰਗੋਬਿੰਦ ਸਾਹਿਬ ਦੀ ਇੱਕੋ ਪੁੱਤਰੀ ਸੀ ਨਾ ਬੀਬੀ ਵੀਰੋ, ਉਹਦੇ ਪੁੱਤ ਸੀ। ਭੂਆ ਦੇ ਪੁੱਤ ਭਾਰੀ ਲੱਗਦੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ। ਛੇਵੇਂ ਪਾਤਸ਼ਾਹ ਦੇ ਦੋਹਤੇ ਭਾਈ ਸੰਘੋ ਸ਼ਾਹ ਤੇ ਜੀਤ ਮੱਲ, ਬੀਬੀ ਵੀਰੋ ਜੀ ਦੇ ਸਪੁੱਤਰ, ਉਹਨਾਂ ਦੀ ਕਮਾਂਡ ਹੇਠ ਲੜੀ ਗਈ ਹੈ ਭੰਗਾਣੀ ਦੀ ਜੰਗ। ਭਾਈ ਸੰਘੋ ਸਾਹਿਬ ਚੀਫ ਆਫ ਆਰਮੀ ਕਮਾਂਡ ਸੀ ਭੰਗਾਣੀ ਦੇ ਜੰਗ ਦਾ, ਦਸਮ ਪਾਤਸ਼ਾਹ ਦੀਆਂ ਫੌਜਾਂ ਦਾ। ਮਹਾਰਾਜ ਟਿੱਬੀ ਸਾਹਿਬ ਤੇ ਵੇਖ ਰਹੇ ਸੀ, ਤੀਰ ਗੜੀ ਗੁਰਦੁਆਰਾ ਇੱਥੇ ਜਿੱਥੇ ਮਹਾਰਾਜ ਜੰਗ ਵੇਖਦੇ ਸੀ, ਤੀਰ ਚਲਾਉਂਦੇ ਸੀ। ਤੇ ਜਦ ਮਹਾਰਾਜ ਦਾ ਭੂਆ ਦਾ ਪੁੱਤ ਸੰਘੋ ਸ਼ਾਹ ਵੀ ਸ਼ਹੀਦ ਹੋ ਗਿਆ, ਹੋਰ 94 ਸਿੱਖ ਸ਼ਹੀਦ ਹੋ ਗਏ, ਚੜੇ ਘੋੜੇ ਤੇ ਮਹਾਰਾਜ ਫਿਰ ਗਏ ਮੈਦਾਨ ਵਿੱਚ, ਦਿੱਤਾ ਲਲਕਾਰਾ ਉਹ ਹਰੀ ਚੰਦਾ, ਤੇ 22 ਧਾਰੀਆਂ ਵਿੱਚੋਂ ਵੱਡਾ ਜਰਨੈਲ ਸੀ ਹਰੀ ਚੰਦ ਦੇ। ਤੀਰ ਅੰਦਾਜ਼ ਬਹੁਤ ਸੀ ਇਹਦਾ, ਤੀਰ ਕਦੇ ਖਾਲੀ ਨਹੀਂ ਸੀ ਜਾਂਦਾ। ਮਹਾਰਾਜ ਕਹਿੰਦੇ ਉਹ ਕਿਉਂ ਲੋਕਾਂ ਦੇ ਪੁੱਤਾਂ ਨੂੰ ਮਰਾਉਣਾ, ਆ ਜਰਾ ਦੋਵੇਂ ਹੱਥ ਕਰੀਏ ਆਪਾਂ। ਬੜੇ ਚਾਅ ਨਾਲ ਆ ਗਿਆ ਕਿ ਮੇਰੇ ਤੀਰ ਮੂਹਰੇ ਕੋਈ ਖੜ ਨਹੀਂ ਸਕਿਆ। ਮਹਾਰਾਜ ਕਹਿੰਦੇ ਵੀ ਪਹਿਲਾਂ ਤੂੰ ਹੀ ਵਾਰ ਕਰ ਲੈ। ਵਾਰ ਕੀਤਾ, ਥੋੜੀ ਜੀ ਚੁੰਝ ਦਸਤਾਰ ਨੂੰ ਛੂਹ ਕੇ ਚਲੀ ਗਈ। ਦੂਜਾ ਵਾਰ ਕੀਤਾ, ਉਹ ਮਹਾਰਾਜ ਦੇ ਘੋੜੇ ਦੇ ਵੱਜਿਆ। ਤੀਆ ਤੀਰ ਦਾ ਵਾਰ ਕੀਤਾ ਬਿਨ ਕੇ, ਮਹਾਰਾਜ ਦੇ ਜਿਹੜਾ ਕਮਰ ਕੱਸਾ ਸੰਜੋਅ ਪੇਟੀ ਲਾਈ ਹੋਈ ਸੀ ਜੰਗ ਦੀ, ਉਸ ਪੇਟੀ ਨੂੰ ਚੀਰ ਕੇ ਨਾ ਤੀਰ ਮਹਾਰਾਜ ਦੇ ਸਰੀਰ ਵਿੱਚੋਂ ਦੀ ਚੁੰਝ ਖੁੱਭ ਗਈ, ਪੇਟ ਵਿੱਚ ਹਰੀ ਚੰਦੇ ਤੀਰ। ਬਸ ਫੇਰ ਕੀ ਸੀ, ਫਿਰ ਕਹਿ ਦਿੱਤਾ ਮਹਾਰਾਜ ਨੇ, ਉਹ ਚਬੇ ਪਾਣ ਲਾ ਕੇ ਤਬੇ ਰੋਟ ਜਾਗਿਓ, ਚਬੇ ਪਾਣ ਲਾ ਕੇ ਤਬੇ ਰੋਟ ਜਾਗਿਓ। ਤੇਰੇ ਨਾਲ ਸਾਡਾ ਕੋਈ ਵੈਰ ਨਹੀਂ, ਇੱਥੇ ਰੋਸ ਦੇ ਵੀ ਮਹਾਂਪੁਰਸ਼ ਅਰਥ ਸਮਝਾਉਂਦੇ ਹੁੰਦੇ। ਰੋਸ ਕਿਤੇ ਹਰੀ ਚੰਦ ਤੇ ਜਾ ਗਿਆ, ਫਿਰ ਕਲੰਗੀਆਂ ਵਾਲਾ ਨਿਰਵੈਰ ਕਿਵੇਂ ਹੁੰਦਾ? ਕਲੰਗੀਆਂ ਵਾਲਾ ਤੇ ਗੁੱਸਾ, ਉਹ ਜੇ ਕਲੰਗੀਆਂ ਵਾਲੇ ਨੂੰ ਕਿਸੇ ਤੇ ਗੁੱਸਾ ਆ ਜਾਂਦਾ ਤੇ ਉਹ ਖੜਾ ਹੀ ਭਸਮ ਹੋ ਜਾਂਦਾ, ਉਹਨੂੰ ਕੀ ਲੋੜ ਸੀ ਚੀਰ ਮਾਰਨ? ਐਸੀ ਵਸਾਂ ਨੀ ਬਹੁਤ ਡੂੰਘੀਆਂ ਵਿਚਾਰਾਂ ਨੇ ਬਾਣੀ। ਰੋਸ ਕਾਹਦਾ ਕਿਹਾ ਮਹਾਰਾਜ ਨੇ? ਸਾਡੀ ਜਵਾਨ ਕਿਵੇਂ ਕਹਿ ਦੇਵੇ ਕਲੰਗੀ ਤੁਹਾਨੂੰ ਕ੍ਰੋਧ ਆ ਗਿਆ? ਵਾਹਿਗੁਰੂ, ਨਿਰਵੈਰ ਨੂੰ ਕ੍ਰੋਧ, ਨਿਰਭਉ ਨੂੰ ਕ੍ਰੋਧ, ਨਹੀਂ ਨਹੀਂ, ਰੋਸ ਜਾਗਿਆ ਕਿਸ ਚੀਜ਼ ਦਾ? ਉਹ ਹਰੀ ਚੰਦਾ, ਤੇਰੇ ਉਸਤਾਦ ਨੇ ਤੈਨੂੰ ਤੀਰ ਚਲਾਉਣਾ ਨਹੀਂ ਸਿਖਾਇਆ, ਤੇਰੀ ਨਾ ਕਾਮਯਾਬੀ ਦਾ ਮੈਨੂੰ ਦੁੱਖ ਹੈ, ਤੂੰ ਤਿੰਨ ਤੀਰ ਮਾਰੇ ਤੇ ਫੇਲ ਜਾਣ। ਰੋਸ ਸੀ ਕਰਤਵ ਦਾ, ਤੇਰਾ ਕਰਤਵ ਠੀਕ ਨੀ, ਲੈ ਤੈਨੂੰ ਦੱਸਦੇ ਹੁਣ ਤੀਰ ਕਿਵੇਂ ਚਲਾਈ। ਤੇਰੇ ਉਸਤਾਦ ਨੇ ਤੈਨੂੰ ਦੱਸੀ ਨੀ ਠੀਕ ਵਿਧੀ ਤੀਰ ਚਲਾਉਣ। ਮਾਰਿਆ ਤੀਰ ਇਸ ਤਰ੍ਹਾਂ, ਕਿਹੜਾ ਤੀਰ ਮਾਰਿਆ ਮਹਾਰਾਜ ਨੇ? ਘੋੜੇ ਤੇ ਬੈਠੇ ਦਾ ਹੀ ਸਿਰ ਹੇਠ ਖੋਲਦਾ, ਸਿਰੇ ਕਲਮ ਕਰਤਾ ਜਿਵੇਂ ਤਲਵਾਰ ਨਾ ਵੱਢੀ। ਬਾਹਰੀ ਚੰਦੇ ਗਿਰਨ ਦੀ ਦੇਰ ਸੀ, ਨੱਠ ਪਏ ਪਹਾੜੀ ਪਾਜੀ ਜਿੰਨੇ ਵੀ ਸੀ, ਤੇ ਸਤ ਸੰਗਤ ਧੰਸਾ ਵੱਜ ਗਿਆ ਜਿੱਤਦਾ, ਫੇਰ ਵੀ ਨੀ ਆਖਿਆ ਮੈਂ ਜਿੱਤਿਆ। ਭਈ ਜੀਤ ਮੇਰੀ ਕਿਰਪਾ ਅਕਾਲ ਕੇਰੀ, ਉਹ ਮੇਰੀ ਜਿੱਤ ਨਾ ਕਹੋ। ਜੈ ਜੈਕਾਰ ਹੋਣ ਲੱਗ ਗਈ ਨਾ, ਤੂੰ ਜਿੱਤ ਗਿਆ ਨਾ, ਬਾਜਾਂ ਵਾਲਾ ਜਿੱਤ ਗਿਆ। ਮਹਾਰਾਜ ਕਹਿੰਦੇ ਮੇਰੀ ਜਿੱਤ ਨੀ, ਸਾਰੇ ਕਹੋ ਅਕਾਲ ਪੁਰਖ ਦੀ ਕਿਰਪਾ ਹੋਈ ਸੀ। ਕਿੰਨੀ ਨਿਮਰਤਾ! ਢਿੰਡੋਰੇ ਦਾ ਬੁੱਧੂ ਸ਼ਾਹ ਫਕੀਰ, ਸਤ ਸੰਗਤ ਜਿਹਦੀ ਭੈਣ ਨਜ਼ੀਮਾ ਵਿਆਹੀ ਹੋਈ ਸੀ ਚੀਫ ਆਫ ਆਰਮੀ ਕਮਾਂਡ ਔਰੰਗਜ਼ੇਬ ਦਾ, ਜਿਸ ਜਰਨੈਲ ਨੇ ਸੈਦ ਖਾਨ ਨੇ ਮਹਾਰਾਜ ਨਾਲ ਵਾਰ ਕੀਤਾ, ਇਹ ਸਾਡੂ ਤੇ ਭਣੋਈਆ ਸੀ ਨਾ ਦੋਵੇਂ। ਢਿੰਡੋਰੇ ਦਾ ਫਕੀਰ, ਗੁਰਸਿੱਖ ਪਿਆਰਿਓ, ਚਾਰ ਪੁੱਤ ਭਤੀਜੇ, 400 ਮਰੀਦ ਲੈ ਕੇ ਜੰਗ ਵਿੱਚ ਲੜਿਆ, ਪੁੱਤ ਤੇ ਭਤੀਜੇ ਸ਼ਹੀਦ ਕਰਾ ਲਏ, ਗੁਰਮੁਖੋ ਬੈਠੇ ਨੇ ਜੰਗ ਜਿੱਤਣ ਤੋਂ ਬਾਅਦ ਭੰਗਾਣੀ ਗੁਰੂ ਮਹਾਰਾਜ, ਸ਼ਹੀਦਾਂ ਦੀ ਪਵਿੱਤਰ ਧਰਤੀ, ਪੌਂਟੇ ਸਾਹਿਬ ਤੋਂ 11 ਮੀਲ ਹੈ, ਜਿੱਥੇ ਸੰਸਕਾਰ ਮਹਾਰਾਜ ਨੇ ਆਪ ਕੀਤਾ ਸ਼ਹੀਦ ਸਿੰਘਾਂ ਦਾ, ਪਾਠ ਆਪ ਕੀਤੇ ਮਹਾਰਾਜ ਨੇ, ਉੱਥੇ ਬੈਠੇ ਨੇ ਤੇ ਜੰਗ ਤੋਂ ਬਾਅਦ ਕੀਤਾ ਇਸ਼ਨਾਨ ਤੇ ਕੰਘਾ ਕਰਨ ਲੱਗੇ ਕੇਸਾਂ ਵਿੱਚ, ਬੁੱਧੂ ਸ਼ਾਹ ਜੀ ਦੇ 4 ਪੁੱਤ ਸ਼ਹੀਦ ਹੋ ਗਏ, 400 ਮੁਰੀਦ ਸ਼ਹੀਦ ਕਰਾ ਲਿਆ, ਜਾ ਨਮਸਕਾਰ ਕੀਤੀ ਤੇ ਕਹਿੰਦਾ ਮਹਾਰਾਜ ਬਖਸ਼ ਦਿਓ, ਮੇਰੇ ਰਖਾਏ ਹੋਏ ਪਠਾਨ ਤੁਹਾਡੇ ਨਿਮਖ ਆਰਾਮ ਹੋ ਗਏ, ਤੁਸੀਂ ਮੇਰੇ ਕਹੇ ਤੋਂ ਨੌਕਰੀ ਦਿੱਤੀ ਉਹਨਾਂ ਨੂੰ। ਸਤਿਗੁਰ ਕਹਿੰਦੇ ਕੋਈ ਆ ਗੱਲ ਤਾਂ ਹੁਣ ਕਹਿਣ ਵਾਲ ਨਹੀਂ ਰਹੀ, ਤੂੰ ਪੁੱਤਾਂ ਨੂੰ ਸ਼ਹੀਦ ਕਰਾ ਬੈਠੇ ਆ, ਮੁਰੀਦਾਂ ਨੂੰ ਸ਼ਹੀਦ ਕਰਾ ਬੈਠੇ ਆ, ਮੰਗ ਕੀ ਮੰਗਦੇ? ਉਹ ਮੰਗਿਆ ਕੀ ਗੁਰਮੁਖੋ, ਜਿਹਦੀ ਅਸੀਂ ਅੱਜ ਕਦਰ ਛੱਡ ਦਿੱਤੀ। ਸਤਿਗੁਰਾਂ ਨੂੰ ਹੱਥ ਬੰਨ ਕੇ ਕਹਿੰਦਾ ਸਤਿਗੁਰ ਜੇ ਤੁਠੇ ਹੋ, ਆ ਜਿਸ ਕੰਘੇ ਨਾਲ ਕੇਸ ਵਾਹ ਰਹੇ ਹੋ ਨਾ, ਥੋੜੇ ਜੇ ਤੁਹਾਡੇ ਮੁਬਾਰਕ ਕੇਸ ਇਹਦੇ ਵਿੱਚ ਆਏ ਹੋਏ ਨੇ, ਇਹ ਕੇਸਾਂ ਸਮੇਤ ਮੈਨੂੰ ਕੰਘਾ ਬਖਸ਼ ਦੋ। ਅੱਜ ਕੇ ਆਖੋ, ਮੈਂ ਤਾਂ ਤੁਹਾਨੂੰ ਬਾਰ ਬਾਰ ਕਹਿੰਦਾ ਵੀ ਦੇਖ ਕਰਾ ਕੇ ਹੀ ਪਤਾ ਨੀ ਰੱਬ ਨੂੰ ਫੜੇ ਲਈਦਾ, ਵੀ ਗੁਆਂਢੀ ਦੀ ਗੱਲ ਨਾ ਸੁਣੀ, ਹੁਣ ਮੇਰੀਆਂ ਸੁਣ ਲੈ, ਦੇ ਦੇ ਜੋ ਕੋਈ ਤੇਰੇ ਕੋਲ ਹੈ। ਪੁੱਤ ਭਤੀਜੇ 400 ਮਰੀਦ ਸ਼ਹੀਦ ਕਰਾ ਲਿਆ ਬੁੱਧੂ ਸ਼ਾਹ ਨੇ, ਉਹ ਮੰਗਿਆ ਕੀ ਗੁਰੂ ਮਹਾਰਾਜ ਦੇ ਪਵਿੱਤਰ ਕੇਸ ਤੇ ਕੰਘਾ। ਕੀ ਨੀ ਸੀ ਮੰਗ ਸਕਦਾ, ਦੋ ਜਹਾਨ ਦਾ ਰਾਜ ਮੰਗ ਲੈਂਦਾ, ਵੈਕੁੰਠਾ ਦਾ ਰਾਜ ਮੰਗ ਲੈਂਦਾ। ਵੇਖੋ ਸਿੱਖੀ ਦੇ ਚਿਹਨ ਚੱਕਰ ਨੇ ਜਿਹੜੇ, ਸਿੱਖੀ ਦੀਆਂ ਨਿਸ਼ਾਨੀਆਂ ਨੇ ਜਿਹੜੀਆਂ, ਤੁਹਾਡੇ ਕਕਾਰ ਨੇ ਜਿਹੜੇ, ਉਹਦੀ ਕੀਮਤ ਕਿੰਨੀ ਹੈ? ਪੁੱਤਾਂ ਨੂੰ ਸ਼ਹੀਦ ਕਰਾਉਣ ਵਾਲੇ ਨੇ ਮਹਾਰਾਜ ਦਾ ਕੇਸਾਂ ਸਮੇਤ ਕੰਘਾ। ਮਹਾਰਾਜ ਕਹਿੰਦੇ ਕੀ ਕਰੇਗਾ ਇਹਨੂੰ? ਸਤਿਗੁਰ ਕਰਨ ਵਾਲੀਆਂ ਚੀਜ਼ਾਂ ਤਾਂ ਨਾਸਵੰਤ ਹੁੰਦੀਆਂ। ਉਹ ਬਾਜਾਂ ਵਾਲੇ, ਮੈਂ ਤਾਂ ਕਰਨਾ ਕੁਝ ਨੀ, ਪਰ ਇਹ ਮੰਗ ਤੈਥੋਂ ਤਾਂ ਮੰਗੀ ਹੈ, ਮੈਨੂੰ 2 ਫਾਇਦੇ ਹੋਣਗੇ। ਕਿਹੜੇ? ਇੱਕ ਤਾਂ ਜਦ ਮੈਂ ਇਹਦੇ ਦਿਦਾਰੇ ਕਰਿਆ ਕਰੂੰਗਾ, ਤੇਰੇ ਦਰਸ਼ਨ ਹੋਇਆ ਕਰੂੰਗਾ, ਤੇਰੇ ਕੰਘਾ ਤੇ ਕੇਸ ਇੱਕ ਨੇ ਜਾਣਾ ਹੀ ਕਿਤੇ ਨਹੀਂ, ਇਹ ਰਹਿੰਦੀ ਦੁਨੀਆਂ ਤੱਕ ਅਮਰ ਰਹੂਗੀ। ਅੱਜ ਕੇ ਆਖੋ ਸਾ ਜਿੱਤੇ ਜੰਗ ਭੰਗਾਣੀ ਦਾ, ਆਏ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ, ਹੁਣ ਗੁਰੂ ਮਹਾਰਾਜ ਤੇ ਸੰਗਤਾਂ ਨੂੰ ਪਰਫੈਕਟ ਹੋ ਗਿਆ ਸੀ ਕਿ ਨਾ ਪਾਦੀਆਂ ਨੇ ਨਾ ਡਰਪੋਕਾਂ ਨੇ ਨਿੰਦਕ ਦੁਸ਼ਟਾਂ ਨੇ ਸਮਝਾਇਆ ਨੀ ਸਮਝਣਾ। ਐਡੀ ਵੱਡੀ ਹਾਰ ਹੋਈ ਬਾਈ ਧਾਰੀਆਂ ਦੀ, ਮੁੱਠੀ ਪਰ ਸਿੱਖ ਲੜੇ, ਜਿੱਤ ਪ੍ਰਾਪਤ ਹੋਈ ਪਰ ਸਮਝੇ ਨੀ। ਮਹਾਰਾਜ ਨੇ ਫੇਰ ਵੀ ਪੇਸ਼ਕਸ਼ ਕੀਤੀ ਕਿ ਸਮਝ ਜੋ ਗੁਰਮਤ ਧਾਰਨ ਕਰ ਲੋ, ਅੰਬਰ ਛਕੋ ਤਿਆਰ ਪਰ ਤਿਆਰ ਹੋ, ਅਣਖ ਦਾ ਜੀਵਨ ਕੱਟੋ। ਨਹੀਂ ਸਗੋਂ ਰੰਗ ਜ਼ੇਬ ਕੋਲ ਪੁੱਜ ਗਏ, ਉਹ ਰੰਗਿਆ ਇਹ ਬਾਦਸ਼ਾਹ ਅੱਜ ਸਾਨੂੰ ਹਰਾਇਆ, ਜੇ ਤੂੰ ਇਹਨੂੰ ਕੰਟਰੋਲ ਨਾ ਕੀਤਾ ਕੱਲ ਨੂੰ ਤੇਰੀ ਵੀ ਵਾਰੀ ਆ ਜਾਣੀ। ਉਹ ਤੇ ਪਹਿਲਾਂ ਹੀ ਸੱਚ ਤੇ ਝੂਠ ਦਾ ਕਦੇ ਮੇਲ ਹੋ ਜੂਗਾ, ਮੇਲ ਕਰਾਉਣ ਵਾਲੇ ਨੂੰ ਪਤਾ ਨੀ ਕਿੱਥੋਂ ਸੁਪਨਾ ਆ ਗਿਆ। ਦਿੱਲੀ ਤੇ ਅਕਾਲ ਤੱਕ ਦਾ ਸਮਝੌਤਾ ਕਰਾਉਂਦੇ ਫਿਰਦੇ ਆ, ਅਜਿਖੇ ਆ ਕੋ ਸਤਨਾਮ, ਉਹ ਸੱਚ ਤੇ ਝੂਠ ਦਾ ਸਮਝੌਤਾ, ਉਹ ਝੂਠ ਦਾ ਤਾਕਤ ਸੱਚ ਦਾ ਕਿਉਂ ਜੋੜਦੇ ਫਿਰਦੇ? ਤੁਹਾਨੂੰ ਕਦੇ ਜੁੜ ਸਕਦਾ? ਮੈਂ ਤਾਂ ਬੇਨਤੀ ਇਹ ਕਰੂੰਗਾ ਲੀਡਰਾਂ ਨੂੰ, ਭਾਈ ਤੁਸੀਂ ਦਿੱਲੀ ਤੇ ਅਕਾਲ ਤਖ਼ਤ ਨੂੰ ਜੋੜਨ ਦੀ ਕੋਸ਼ਿਸ਼ ਨਾ ਕਰੋ, ਤੁਸੀਂ ਖੁਦ ਹੀ ਅਕਾਲ ਤਖ਼ਤ ਨਾਲ ਜੁੜ ਜਾਓ। ਅਜਿਖੇ ਆਖੋ ਸਾਧਨਾ ਦਾ ਮੁੱਖ ਜੁਗੀ ਸਮਝੌਤਾ ਹੀ ਸਮਝੌਤਾ, ਜੇ ਅਸੀਂ ਉਹ ਜੁੜ ਜਾਈਏ ਨਾ ਅਕਾਲ ਤਖ਼ਤ ਨਾਲ, ਸਮਝੌਤਾ ਕਰਨ ਦੀ ਕਿਸੇ ਨਾਲ ਲੋੜ ਹੀ ਨੀ। ਉਹ ਤੇਰੇ ਕੋਲ ਆਉਣ ਵੀ ਮੇਰੇ ਨਾਲ ਸਮਝੌਤਾ ਕਰ, ਤੈਨੂੰ ਉੱਥੇ ਜਾਣ ਦੀ ਕੀ ਲੋੜ ਪਈ ਹੈ? ਆਪਾਂ ਜੁੜੇ ਨੀ ਅਕਾਲ ਤਖ਼ਤ ਨਾਲ, ਆਪਾਂ ਜੁੜੇ ਝੂਠੇ ਤਖ਼ਤਾਂ ਨਾਲ, ਜਿਸ ਕਰਕੇ ਝੂਠ ਤੇ ਸੱਚ ਦਾ ਮੇਲ ਕਰਨ ਡਏ ਆਪਾਂ। ਉਹ ਕੀ ਆਪਣੇ ਨਾਲ ਅਕਲ ਵਾਲਾ ਕੋਈ ਉਦੋਂ ਨੀ ਸੀ ਜਦੋਂ ਪੰਚਮ ਪਾਤਸ਼ਾਹ ਉਸਨੇ ਤਖ਼ਤ ਨੇ ਤਵੀ ਤੇ ਬਿਠਾ ਲਿਆ, ਉਦੋਂ ਨੀ ਸੀ ਕੋਈ ਸਿਆਣਾ ਬੰਦਾ ਆਪਣੇ ਵਰਗਾ? ਜਦੋਂ ਨੌਵੇਂ ਪਾਤਸ਼ਾਹ ਨੂੰ ਕਤਲ ਕਰਤਾ ਦਿੱਲੀ ਦੇ ਤਖ਼ਤ ਨੇ ਚਾਂਦਨੀ ਚੌਂਕ ਵਿੱਚ, ਕੋਈ ਉਦੋਂ ਸਮਝੌਤਾ ਕਰਨ ਵਾਲਾ ਸਿੱਖ ਨੀ ਸੀ? ਤੇ ਹੁਣ ਨਵੇਂ ਜੰਮੇ ਦਿੱਲੀ ਨਾਲ ਸਮਝੌਤਾ ਕਰਨ ਵਾਲੇ, ਅਕਾਲ ਤਖ਼ਤ ਦਾ ਦਿੱਲੀ ਨਾਲ ਕੀ ਸਮਝੌਤਾ ਹੈ? ਅਕਾਲ ਤਖ਼ਤ ਨੂੰ ਸਰਬ ਇੱਕ ਸਮਾਨ, ਕਿਸੇ ਨਾਲ ਵਹਿਰਾ ਹੀ ਨਹੀਂ। ਤੇ ਜੇ ਕਿਸੇ ਨੇ ਸਮਝੌਤਾ ਕਰਨਾ ਅਕਾਲ ਤਖ਼ਤ ਕੋਲ ਆਵੇ, ਬਈ ਨਿਰਵੈਰ ਕੋਲ ਆਵੇ, ਨਿਰਭਉ ਕੋਲ ਆਵੇ। ਇੰਨੀ ਉਹ ਬੇਨਤੀ ਹੈ ਕਿ ਆਪਾਂ ਜੁੜ ਜਾਓ ਅਕਾਲ ਤਖ਼ਤ ਨਾਲ। ਝੂਠ ਨੇ ਕਦੇ ਸੱਚ ਨਾਲ ਨੀ ਜੁੜਨਾ, ਜੋ ਮਰਜ਼ੀ ਕਰੀ ਜਾਏ। ਤਾਂ ਗੁਰਸਿੱਖ ਪਿਆਰਿਓ, ਆਖਿਰ ਫੌਜਾਂ ਆਈਆਂ, ਤੁਹਾਨੂੰ ਪਤਾ ਜੰਗ ਫੇਰ ਵੀ ਹੋਇਆ, ਤੇ ਉਧਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਾਉਂਟਾ ਸਾਹਿਬ ਤੋਂ ਆ ਕੇ ਜਿਹੜੀ ਹੁਣ ਸੰਪੂਰਨਤਾ ਸਾਨੂੰ ਬਖਸ਼ਣੀ ਸੀ, ਉਸ ਪੜਾਅ ਤੇ ਮਹਾਰਾਜ ਆ ਗਏ, ਲਿਖ ਦਿੱਤੀਆਂ ਚਿੱਠੀਆਂ, ਦੇ ਦਿੱਤੇ ਸੁਨੇਹ, ਹੁਕਮਨਾਮੇ ਭੇਜਤੇ, ਆ ਜੋ ਸਾਰੀ ਸੰਗਤ ਆਨੰਦਪੁਰ ਸਾਹਿਬ ਇਕੱਠੀ ਹੋਈ। ਉਹ ਸਮੇਂ ਨਾ ਸੜਕ ਸੀ ਕੋਈ, ਨਾ ਕਾਰ ਮੋਟਰਸਾਈਕਲ ਵੀ ਨਹੀਂ ਸੀ, ਕਾਰ ਮੋਟਰ ਦੀ ਕਿਹੜੀ ਗੱਲ, ਨਾ ਦਰਿਆਵਾਂ ਤੇ ਪੁਲ ਸੀ, ਨਾ ਰਸਤੇ ਦੀ ਕੋਈ ਸਾਧ ਸੰਗਤ ਸਾਨੂੰ ਸੁਵਿਧਾ ਸੀ। ਕਨੰਗਮ ਲਿਖਦਾ, ਮੈਂ ਕਾਲਪ ਲਿਖਦਾ, ਸ਼ੇਕਸਪੀਅਰ ਲਿਖਦਾ, ਪੇਨ ਲਿਖਦਾ, ਅੰਗਰੇਜ਼ ਫਿਲਾਸਫਰ ਲਿਖ ਰਹੇ ਨੇ, ਮੁਸਲਮਾਨ ਲਿਖ ਰਹੇ ਨੇ ਕਿ 80 ਤੋਂ 90 ਹਜ਼ਾਰ ਦਾ ਇਕੱਠ ਹੋਇਆ। ਇਹ ਤੁਹਾਨੂੰ ਅੱਜ 80 ਹਜ਼ਾਰ ਥੋੜਾ ਲੱਗਦਾ, ਉਦੋਂ ਪਹਿਲਾਂ ਦੇਖ ਲਓ ਮੁਲਕ ਦੀ ਆਬਾਦੀ ਉਹ ਕਿੰਨੀ ਸੀ। ਉਦੋਂ ਪਹਿਲਾਂ ਤਾਂ ਆਬਾਦੀ ਨਾਲ ਕੈਲਕੂਲੇਸ਼ਨ ਕਰੋ, ਫਿਰ ਕਨਵੈਂਸ ਨਾਲ ਕਰੋ ਕਿ ਤੁਰਨ ਦਾ ਸਾਧਨ ਕੀ ਸੀ ਉਦੋਂ, ਤੇ ਉਹ ਇਕੱਠ ਕਿਤੇ ਪੰਜਾਬ ਦਾ ਸੀ। ਉਸ ਇਕੱਠ ਵਿੱਚ ਸ੍ਰੀ ਹਜ਼ੂਰ ਸਾਹਿਬ ਤੋਂ 200 ਮੀਲ ਦੂਰ ਹੈ ਬਿਦਰ, ਕਰਨਾਟਕ ਸਟੇਟ, ਉੱਥੋਂ ਵੀ ਸੰਗਤ ਆਈ ਹੋਈ ਸੀ। ਇੱਕ ਪਿਆਰਾ ਬਿਦਰ ਦਾ ਹੀ ਸੀ, ਕਹਿੰਦੇ ਨੇੜੇ ਨੇੜੇ ਦੇ ਪਿੰਡਾਂ ਦੇ ਆ ਗਏ ਜਿਵੇਂ ਤੁਸੀਂ ਇੱਥੇ ਆਏ ਹੋ। ਮੈਨੂੰ ਨਾ ਬਿਦਰ ਕਿੱਥੇ, ਆਨੰਦਪੁਰ ਸਾਹਿਬ ਕਿੱਥੇ? ਇੱਕ ਜਥਾ, ਇੱਕ ਪਿਆਰਾ ਉਸ ਇਕੱਠ ਵਿੱਚ ਭਗਵਾਨ ਕ੍ਰਿਸ਼ਨ ਮਹਾਰਾਜ ਜੀ ਦੀ ਦੁਆਰਕਾ। ਕਿੱਥੇ ਦੁਆਰਕਾ, ਕਿੱਥੇ ਆਨੰਦਪੁਰ ਸਾਹਿਬ? ਇੱਕ ਪਿਆਰਾ ਉਸ ਇਕੱਠ ਵਿੱਚ ਭਗਵਾਨ ਰਾਮ ਚੰਦਰ ਮਹਾਰਾਜ ਦੀ ਅਯੁੱਧਿਆ। ਕਿੱਥੇ ਆ ਗੁਰਮੁਖ? ਤੇ ਨੇੜੇ ਤੋਂ ਨੇੜੇ ਦਾ ਜੇ ਇੱਕ ਪਿਆਰਾ ਤੁਸੀਂ ਕਹਿ ਸਕਦੇ ਹੋ ਤਾਂ ਲਾਹੌਰ ਦਾ ਕਹਿ ਸਕਦੇ, ਤੇ ਜਿਹੜਾ ਪੰਜਵਾਂ ਪਿਆਰਾ ਸੀ ਉਹ ਵੀ ਗੁਰਮੁਖ ਪਿਆਰੇ, ਉਹ ਦਿੱਲੀ ਦਾ, ਦਿੱਲੀ ਤੋਂ ਆਨੰਦਪੁਰ ਸਾਹਿਬ ਦਾ ਦੇ ਲੋ ਕਿੰਨਾ। ਇੰਨੀ ਦੂਰ ਤੋਂ ਇਕੱਠ ਹੋਇਆ ਤੇ ਸਤਿਗੁਰਾਂ ਨੇ ਚਿੱਠੀਆਂ ਤੇ ਲਿਖਿਆ ਸੀ, ਆਹ ਤੁਹਾਨੂੰ ਵਸਤੂ ਪਦਾਰਥ ਵਰਤਾਉਣਾ ਕੋਈ, ਤੇ ਜਿੱਥੇ ਇਹੋ ਜਿਹਾ ਕੰਮ ਹੋ ਜਾਵੇ ਉੱਥੇ ਤਾਂ ਬਈ ਇੱਕ ਦੇ ਨਾਲ ਦੋ ਤਾਂ ਉਈ ਤੁਰ ਪੈਂਦੇ ਆ ਵੀ ਬਾਜਾਂ ਵਾਲਾ ਕੋਈ ਛੋਟੀ ਚੀਜ਼ ਛੋੜੋ ਦਊਗਾ। ਹੋ ਗਿਆ ਇਕੱਠ, ਜਿੰਨਾ ਇਕੱਠ ਹੋਣਾ ਸੀ ਮਹਾਰਾਜ ਨੇ ਤੰਬੂ ਸ਼ਮਿਆਨੇ ਲਾ ਦਿੱਤੇ, ਕੇਸਗੜ੍ਹ ਦੀ ਫੇਰੀ ਨੂੰ ਸਿੱਖਾਂ ਨੂੰ ਲਾ ਕੇ ਪੱਧਰ ਕਰ ਦਿੱਤਾ, ਦੀਵਾਨ ਸਜਿਆ, ਆ ਜਿਵੇਂ ਤੁਸੀਂ ਮਾਟੋ ਲਾਏ ਹੋਏ ਨੇ ਦੀਵਾਨ ਦੇ ਗੇਟ ਉੱਤੇ ਬੜੇ ਮੋਟੇ ਮੋਟੇ ਅੱਖਰਾਂ ਵਿੱਚ ਲਿਖ ਕੇ ਲਾਇਆ ਹੋਇਆ ਸੀ ਜਿਹੜਾ ਇਸ ਦਰਵਾਜੇ ਬੜੇ ਉਹ ਪਹਿਲਾਂ ਪੜ੍ਹ ਲਵੇ ਵੀ ਇੱਥੇ ਹੋਣਾ ਕੀ ਹੈ ਜੇ ਤਾਂ ਪ੍ਰੇਮ ਖੇਲਣ ਵਾਲੇ ਨਹੀਂ ਬੈਠੇ ਵਿੱਚ ਅੱਗੇ ਤਾਂ ਚੌਂਕਣਾ ਮਾਰ ਕੇ ਸੁਣਦੇ ਤੁਹਾਡੇ ਚੋਂ ਕਿੰਨੇ ਕਹਿ ਜਿਹੜੀ ਆਸਾ ਦੀ ਵਾਰ ਸੁਣਦੇ ਆ ਨਾ ਨਾ ਇੰਨਾ ਲੰਬਾ ਕੰਮ ਕੌਣ ਕਰੇ ਅੱਜ ਖੇ ਇਹਦਾ ਬਾਬਾ ਵਿਹਲਾ ਸੀ ਜਿਹਨੇ 24 ਛੰਦ ਚਾਰ ਆਪਾਂ ਵਿਹਲੇ ਥੋੜੇ ਬੈਠੇ ਰਹੀਏ 2.5 ਘੰਟੇ ਇੱਥੇ ਕਹੂਗਾ ਆਸਾ ਪੂਰੀਆਂ ਕਰਦੇ ਉਹ ਆਸਾ ਪੂਰਨ ਕਰਨ ਵਾਲੀ ਇਸਤਰੀ ਆਸਾ ਜੀ ਦੀ ਵਾਰ ਦਾ ਕੀ ਅੱਗੇ ਆਨੰਦ ਨੀ ਸੀ ਹੁੰਦਾ ਕੁੜੀ ਦੇ ਜਦ ਤੱਕ ਕੀਰਤਨ ਨਾ ਪੂਰਾ ਹੋ ਜਾਵੇ ਪਾਠ ਆਰੰਭ ਨੀ ਸੀ ਹੁੰਦਾ ਜਦ ਤੱਕ ਆਸਾ ਦੀ ਵਾਰ ਦਾ ਕੀਰਤਨ ਨਾ ਭੋਗ ਨੀ ਸੀ ਪੈਂਦਾ ਉਦੋਂ ਤੱਕ ਹੁਣ ਅਸੀਂ ਛੱਡ ਕੇ ਹੁਣ ਮੌਜ ਹੋ ਗਈ ਸਾਨੂੰ ਵੀ ਤੁਹਾਨੂੰ ਵੀ ਬਈ ਤੁਸੀਂ ਤਾਂ ਸੁਣਦੇ ਨੀ ਤੇ ਸਾਡੇ ਯਾਦ ਨੀ ਹੈ ਅੱਜ ਖੇ ਆਖੋ ਸਾਥ ਨਾਲ ਦੋਵੇਂ ਪਾਸੇ ਮੌਜ ਹੋ ਗਈ ਸਾਡੇ ਵੀ ਯਾਦ ਨੀ ਆਸਾ ਦੀ ਵਾਰ ਕੋਈ ਫਿਰਦਾ ਹੀ ਹੈ ਜੇ ਕੋਈ ਪੜ੍ਹਦਾ ਵੀ ਹੈ ਫਿਰ ਇੱਥੇ ਪੋਥਾ ਪ੍ਰਕਾਸ਼ ਬਾਜੇ ਪਰ ਇੱਥੇ ਪੋਥੀ ਪਈ ਹੁੰਦੀ ਨਾ ਚਾਰ ਪੱਥਰੇ ਇੱਧਰ ਪੰਜ ਇੱਧਰ ਕੱਢ ਲਿਆ ਮਤਲਬ ਦਾ ਸਭ ਪੜ੍ਹੀ ਪੋਥੀ ਕਰ ਲਿਆ ਰਾਗ ਜਦ ਹੋਇਆ ਕੀਰਤਨ ਸਮਾਪਤ ਬਾਜਾ ਬੰਨੂ ਕੱਪੜੇ ਚ ਜਿਹੜੇ ਪੈਸੇ ਹੋਣਗੇ ਉਹ ਬੈਗ ਚ ਜੇ ਜਿਹੜੀ ਪੋਥੀ ਹੋਊਗੀ ਉਹਨੂੰ ਚੱਕ ਕੇ ਐਂ ਪਰੇ ਧਰ ਦਿੰਦਾ ਹੁਣ ਤੈਨੂੰ ਕੱਲ ਨੂੰ ਮਿਲੇਂਗੇ ਅੱਜ ਖੇ ਆਖੋ ਸਾਥ ਅੱਜ ਦਾ ਕੰਮ ਤੇ ਤੂੰ ਲੈ ਲਿਆ ਤੇ ਕੱਲ ਨੂੰ ਫੇਰ ਸਹੀ ਉਹਨੂੰ ਨਾ ਰੁਮਾਲ ਵਿੱਚ ਸੰਤੋਖਣਾ ਨਾ ਉੱਚੀ ਜਗ੍ਹਾ ਰੱਖਣਾ ਜਿੱਥੇ ਸਾਡੇ ਪੈਰ ਤੁਰੇ ਫਿਰਦੇ ਨੇ ਉੱਥੇ ਗੁੱਟ ਕੇ ਪਏ ਨੇ ਬਾਣੀ ਦੇ ਆਦੂ ਤੂੰ ਪਹਿਲੇ ਤਾਂ ਤੈਂ ਜੋਗ ਚ ਬੋਲਣਾ ਚਾਰ ਗੱਲਾਂ ਯਾਦੇ ਕਰ ਲੈ ਕਿਉਂ ਮਹਾਰਾਜ ਦੀ ਪੋਥੀਆਂ ਪ੍ਰਕਾਸ਼ ਕਰ ਤੁਸੀਂ ਗੁਟਕੇ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਛੋਟਾ ਸਮਝ ਬੈਠੇ ਇਸੇ ਕਰਕੇ ਮੰਜੀ ਸਾਹਿਬ ਦੇ ਹੇਠ ਪਏ ਉਹਨੇ ਗੁਟਕੇ ਇੱਕ ਸਿਆਣਾ ਹੋ ਗਿਆ ਬਈ ਬੜੇ ਬਾਬੇ ਨੂੰ ਪਲੰਗ ਚਾਹੀਦਾ ਛੋਟਾ ਤੇ ਹੇਠੇ ਸਾਰ ਲੂਗਾ ਬਹੁਤ ਸਿਆਣੇ ਹੋ ਗਏ ਤੁਹਾਨੂੰ ਕੀ ਕਹੀਏ ਵੀ ਸਾਂਤਰ ਦੇਵ ਨੂੰ ਮੰਜਾ ਡਾ ਦੋ ਜੱਦੇ ਵਾਲੇ ਨੂੰ ਤਾਂ ਹੇਠੇ ਬੈਠ ਜਾਣੇ ਕੋਈ ਉਹ ਛੋਟਾ ਨਾ ਗੁਟਕਾ ਵੀ ਨੂੰ ਮੰਜੀ ਸਾਹਿਬ ਦੇ ਹੇਠ ਬਾਬੇ ਨੂੰ ਮੰਜੀ ਸਾਹਿਬ ਤੇ ਰੱਖੋ ਤੁਹਾਨੂੰ ਬੇਨਤੀ ਇੱਕੋ ਹੈ ਤੁਹਾਨੂੰ ਭੁਲੇਖਾ ਪੈ ਗਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਣੀ ਕੱਢ ਕੇ ਗੁਟਕੇ ਬਣੇ ਇਹੀ ਮੰਨੀ ਬੈਠੇ ਹੋ ਵੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਣੀ ਕੱਢੀ ਤੇ ਗੁਟਕਾ ਬਣੇ ਭੁੱਲ ਜਾਓ, ਗੁਰੂ ਗ੍ਰੰਥ ਸਾਹਿਬ ਤੋਂ ਗੁਟਕੇ ਨਹੀਂ ਬਣੇ, ਗੁਟਕਿਆਂ ਤੋਂ ਗੁਰੂ ਗ੍ਰੰਥ ਸਾਹਿਬ ਬਣੇ। ਉਲਟ ਨਾ ਸਮਝੀ ਬੈਠੇ, ਇਹ ਤੋਂ ਕੱਢ ਕੇ ਪੋਥੀਆਂ ਨੀ ਛਪੀਆਂ, ਪੋਥੀਆਂ ਤੋਂ ਗੁਰੂ ਗ੍ਰੰਥ ਸਾਹਿਬ ਬਣਾਇਆ ਗਿਆ। ਪਹਿਲਾਂ ਬਾਣੀ ਸੀ ਉਹ ਗੁਟਕਿਆਂ ਵਿੱਚ, ਸੀ ਉਹ ਪੋਥੀਆਂ ਵਿੱਚ, ਤੇ ਅਸੀਂ ਅੱਜ ਉਲਟ ਸਮਝ ਬੈਠੇ ਕਿ ਬਾਣੀ ਇਹ ਚੋਂ ਕੱਢ ਕੇ ਪੋਥੀਆਂ ਬਣੀਆਂ ਨੇ। ਪੋਥੀ ਪਰਮੇਸ਼ਰ ਕਾ, ਉਦੋਂ ਗੁਰੂ ਗ੍ਰੰਥ ਸੀ ਜਿਵੇਂ ਤੋਂ ਗੋਇੰਦਵਾਲ ਸਾਹਿਬ ਤੋਂ ਚੁੱਕ ਕੇ ਲੈ ਗਏ ਸੀ ਪੰਜਵੇਂ ਪਾਤਸ਼ਾਹ ਨੰਗੇ ਪੈਰੀ, ਉਦੋਂ ਭੀੜ ਬਣੀ ਹੋਈ ਸੀ। ਇੱਥੇ ਰੇਕੇ ਮੇਰੇ ਵਰਗ ਕਹਿੰਦਾ ਜੀ ਮੋਹਣ ਚਵਾਰੇ ਚ ਰਹਿੰਦਾ ਹੁੰਦਾ ਸੀ। ਪਹਿਲਾਂ ਪੁੱਛ ਤਾਂ ਲਓ ਗੋਇੰਦਵਾਲ ਸਾਹਿਬ, ਮੋਹਣ ਜੀ ਚਵਾਰੇ ਚ ਕਿਉਂ ਰਹਿੰਦੇ ਹੁੰਦੇ ਸੀ? ਕਦੇ ਸੋਚੇ ਕਾਹਤੋਂ ਚਵਾਰੇ ਵਿੱਚ ਆਸਣ ਆਏ ਸੀ? ਚਵਾਰਾ ਮੋਹਣ ਜੀ ਨੇ ਆਪਣੇ ਰਹਿਣ ਨੂੰ ਨਹੀਂ ਸੀ ਬਣਾਇਆ, ਚਵਾਰਾ ਪੋਥੀਆਂ ਦੇ ਰੱਖਣ ਨੂੰ ਬਣਾਇਆ ਸੀ। ਉਹਨਾਂ ਕੋਲ ਚਾਰ ਗੁਰੂਆਂ ਦੀਆਂ ਪੋਥੀਆਂ ਸੀ, ਉਹਨਾਂ ਦੇ ਅਦਮ ਖਾਤਰ ਉੱਚੀ ਜਗ੍ਹਾ ਉਹ ਆਪ ਭੁੰਜੇ ਪੈਂਦੇ ਸੀ, ਪੋਥੀਆਂ ਚਵਾਰੇ ਚ ਉੱਚੀ ਜਗ੍ਹਾ ਰੱਖਦਾ। ਹੁਣ ਕਹਿਣਗੇ ਜੀ ਮੋਹਣ ਦੇ ਚਵਾਰੇ, ਮੋਹਣ ਸਕਾਰ ਪੁਰਖ ਵਾਹਿਗੁਰੂ, ਉਸ ਮੋਹਣ ਦਾ ਰੂਪ ਹੈ ਸ਼ਬਦ। ਮੋਹਣ ਤੇਰੇ ਉੱਚੇ ਮੰਦਰ ਮਹਿਲ ਮੁਰਾਰ ਜੀ, ਉਹਨੂੰ ਧਨ ਇਹ ਵੀ ਕਹਿਤਾ, ਉਹਨੂੰ ਧਨ ਤਾਂ ਕਿਹਾ, ਇੱਥੇ ਤੱਕ ਕਹਿਤਾ ਵੀ ਜਿਹਨੇ ਤੇਰਾ ਦਰਸ਼ਨ ਪਾਇਆ ਉਹ ਵੀ ਧਨ। ਉਹਨੇ ਬਾਣੀ ਦਾ ਸਤਿਕਾਰ ਕੀਤਾ, ਅੱਜ ਖੇਰਾ ਖੋਲਤਾ, ਮਹਾਰਾਜ ਆਪ ਪੂੰਜੇ ਬੈਠ ਕੇ ਗੁਰਸਿੱਖ ਪਿਆਰੇ ਉਹ ਗੁਟਕਿਆਂ ਨੂੰ ਅੱਜ ਬਣਾ ਰੱਖਿਆ। ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ, ਪਰ ਗੁਰੂ ਗੋਬਿੰਦ ਸਿੰਘ ਅੱਜ ਸੁਣ ਨਹੀਂ ਰਹੇ। ਦੀਕ ਰਹੀ ਹੈ ਸੰਗਤ ਕਿਉਂ ਨਹੀਂ ਆਏ, ਸਾਨੂੰ ਬੁਲਾ ਲਿਆ, ਜਦ ਆਏ ਬਈ ਅੱਗੇ ਤਾਂ ਸੇਵਕ ਨਾਲ ਹੁੰਦੇ ਸੀ, ਚਰਨ ਧੋਂਦੇ ਸੀ, ਦਰਬਾਰ ਵਿੱਚ ਆਉਣ ਲੱਗੇ ਆ, ਕੋਈ ਰੁਮਾਲਾ ਫੇਰਦਾ ਸੀ ਚਰਨਾਂ ਤੇ, ਚੰਦਨ ਛਿੜਕਿਆ ਜਾਂਦਾ ਸੀ, ਸਜਾਵਟ ਹੋਈ ਹੁੰਦੀ ਸੀ ਮਹਾਰਾਜ ਦੇ ਪਲੰਘ ਦੀ ਬੈਠਣ ਦੀ, ਕਿਉਂਕਿ ਉਦੋਂ ਤਾਂ ਭੀੜ ਹੈ ਨਹੀਂ ਸੀ ਨਾ। ਸਤ ਸੰਗਤ ਅੱਜ ਇਕੱਲੇ ਨੇ ਤੇ ਹੱਥ ਵਿੱਚ ਨੰਗੀ ਤਲਵਾਰ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਤਾਂ ਚਿਹਰੇ ਵੱਲੇ ਨਹੀਂ ਸੀ ਦੇਖ ਹੁੰਦਾ, ਜਿਹੜੇ ਨੱਠੇ ਨਾ ਉੱਥੋਂ ਉਹਨਾਂ ਦੀ ਵੀ ਬਾਸੀ ਗੱਲ ਨਹੀਂ ਸੀ, ਬਾਸੀ ਗੱਲ ਥੋੜ੍ਹਾ ਸੀ। ਪਹਿਲਾਂ ਤਾਂ ਉਹਨਾਂ ਦੇ ਚਿਹਰੇ ਤੇ ਜਲਾਲ ਤੇ ਜਮਾਲ, ਇੱਕ ਹੋਰ ਗੱਲ ਪੁੱਠੀ ਹੋ ਗਈ, ਹੱਥ ਵਿੱਚ ਨੰਗੀ ਤਲਵਾਰ ਬੈਠਦਾ ਕਿਹੜਾ ਸੀ, ਹੋਰ ਗੱਲ ਹੋਰ ਹੋ ਗਈ ਇੱਕ ਗੱਲ ਤੇ, ਤੇ ਮੂੰਹ ਤੋਂ ਅੱਗੇ ਤਾਂ ਵਾਹਿਗੁਰੂ ਸਤਨਾਮ ਗੁਰੂ ਨਾਨਕ ਦਾ ਸ਼ਬਦ ਅੱਜ ਮੂੰਹ ਤੋਂ ਨਿਕਲਿਆ, ਮੈਂ ਸਿਰ ਵੱਜਣਾ ਤੇ ਉੱਥੇ ਬੈਠਣਾ ਕਿਤੇ ਸਿਖਾਣਾ ਸੀ ਕੰਮ, ਐਵੇਂ ਜੁੱਤੀਆਂ ਛੱਡ ਕੇ ਥੋੜਾ ਨਸ਼ੇ ਵਿਚਾਰੇ ਹੋ। ਉਹਨਾਂ ਦੇ ਤਾਂ ਦਰਸ਼ਨ ਹੀ ਨਹੀਂ ਸੀ, ਮੂੰਹ ਵੱਲ ਦੇਖ ਨਹੀਂ ਸੀ ਹੁੰਦਾ, ਤੇ ਨੰਗੀ ਤਲਵਾਰ ਮੁੱਖ ਵਿੱਚੋਂ ਨਿਕਲੇ, ਮੈਂ ਵੱਜਣਾ ਸਿਰ ਆ ਜਾਓ, ਔਖਾ ਸੀ ਨਾ ਬੈਠਣਾ। ਤਿੰਨ ਵਾਰ ਬਚਨ ਹੋਏ ਤੇ ਫਿਰ ਉੱਠਿਆ ਲਾਹੌਰ ਦਾ ਰਹਿਣ ਵਾਲਾ ਖੱਤਰੀਆਂ ਦਾ ਮੁੰਡਾ, ਤੁਰ ਪਿਆ। ਉਹਦੇ ਕੰਨੀ ਵੀ ਦੇਖ ਕੇ ਲੋਕ ਕਹਿਣ ਭਲਿਆ ਮਾਨਸਾ ਮੁੜਿਆ, ਸਮਝ ਕੁਝ ਕਿੱਧਰ ਲੁੱਟ ਲਿਆ ਜਾਂਦਾ। ਅਗਲ ਕਾਲ ਇੱਕੋ ਬਚਨ ਯਾਦ ਰੱਖਿਓ, ਬੜੀ ਲੰਮੀ ਚੌੜੀ ਗੱਲ ਦੀ ਸਮਰੀ ਹੈ, ਅਕਲ ਤੇ ਇਸ਼ਕ ਦਾ ਮੇਲ ਨਹੀਂ ਹੈ। ਬਸ ਇਹ ਦੋ ਚੀਜ਼ਾਂ ਕੱਟੀਆਂ ਨਹੀਂ ਰਹਿਣਗੀਆਂ। ਅੱਜ ਤੇਰੇ ਕੋਲ ਗੁਰੂ ਦਾ ਪ੍ਰੇਮ ਕਿਉਂ ਨਹੀਂ ਹੈ? ਤੇਰੀ ਅਕਲ ਹੈਗੀ ਤੇਰੇ ਕੋਲ, ਅਕਲ ਤੇ ਪ੍ਰੇਮ ਇਹ ਕਦੇ ਕੱਠੀਆਂ ਨਹੀਂ ਹੋ ਸਕਦੀਆਂ। ਜਿਹੜਾ ਅਕਲ ਵਰਤੂਗਾ ਉੱਥੇ ਇਸ਼ਕ ਕਿੱਥੇ, ਪ੍ਰੇਮ ਕਿੱਥੇ? ਸਾਹਿਬਜ਼ਾਦੇ ਨੂੰ ਅਕਲ ਕਹਿੰਦੀ ਸੀ ਨੀ ਹੱਥ ਖੜ ਜਾਓ, ਮਤ ਕਹਿੰਦੀ ਸੀ, ਜੇ ਮਤ ਵਰਤਦੇ ਤਾਂ ਵਜੀਦੇ ਦੀਆਂ ਧੀਆਂ ਦੇ ਡੋਲੇ ਲੈ ਲੈਂਦੇ, ਤਾਂ ਮੂਹਰਾਂ ਦੇ ਢੇਰ ਉਹਨਾਂ ਦੇ ਪੈਰਾਂ ਵਿੱਚ ਪਏ ਸੀ, ਇਸਲਾਮ ਧਰਮ ਦੀ ਪੀਰੀ ਦੀ ਕੁਰਸੀ ਉਹਨਾਂ ਦੇ ਕੋਲ ਡਈ ਹੋਈ ਸੀ। ਮਤ ਤੇ ਇਹਨਾਂ ਚੀਜ਼ਾਂ ਵਿਚਾਉਂਦੀ ਹੈ, ਪਰ ਉੱਥੇ ਸੀ ਪ੍ਰੇਮ। ਉਹਨੂੰ ਕਹਿੰਦੇ ਅਕਲ ਕਰ, ਅਕਲ ਤੇ ਸਿਰ ਵਢਾਉਂਦੀ, ਕਿਹਦੀ ਅਕਲ ਕਹਿੰਦੀ ਹੈ? ਗੁਰੂ ਕਹਿੰਦਾ ਸਿਰ ਵਢਾ ਦੋ, ਉੱਥੇ ਤਾਂ ਪ੍ਰੇਮ ਕਹਿੰਦਾ। ਅਕਲ ਤੇ ਤਾਂ ਵਸ ਨਾ ਪਾਓ, ਤੁਹਾਡੇ ਦਰ ਤੇ ਆ ਜਾਵੇ ਭੁੱਖਾ ਗਰੀਬ ਮੰਗਤਾ, ਤੇ ਤੁਸੀਂ ਰੋਟੀ ਚੁੱਕ ਲਓ, ਛਾਬੇ ਚੋਂ ਵੀ ਦੋ ਰੋਟੀਆਂ ਦੇ ਦੀਏ, ਜੇਬ ਚੋਂ ਕੱਢ ਲਓ ਇੱਕ ਰੁਪਈਆ ਇਹਨੂੰ ਦੇ ਦੀਏ, ਹੱਥ ਵਿੱਚ ਰੁਪਈਆ ਕੱਢ ਲਵੇਗਾ ਦੇਣ ਲੱਗੇਗਾ ਤੇ ਡਾਂਗ ਲੈ ਕੇ ਅਕਲ ਨੇ ਗੱਭੇ ਖੜ ਜਾਣਾ। ਅਕਲ ਪਤਾ ਕੀ ਕਹੂਗੀ? ਉਹ ਅੱਟਾ ਕੱਟਾ ਫਿਰਦੇ ਦਿਹਾੜੀ ਕਰ, ਦਿਹਾੜੀ ਕੱਦ ਨੀ ਕਰਦਾ, ਇਹ ਕੰਮ ਕਰਕੇ ਕੱਦ ਨੀ ਕਰਦਾ। ਬਸ ਗਿਆ ਪ੍ਰੇਮ, ਗਈ ਸ਼ਰਧਾ। ਆਕਲ ਨੇ ਬੋਝੇ ਤੋਂ ਕੱਢੀ ਦੁਆਨੀ, ਤੇਰੇ ਬੋਝੇ ਚ ਪਾ ਦੇਣੀ, ਇਹਨੂੰ ਨੀ ਦੇਣੀ। ਹੋਰ ਤੂੰ ਕੰਮ ਕਿਉਂ ਨੀ ਕਰਦਾ, ਵਿਹਲਾ ਕਿਉਂ ਫਿਰਦਾ? ਭਲੇ ਮਾਨਸਾ ਉੱਥੇ ਇੱਕ ਗੱਲ ਸੋਚ ਲਿਆ ਕਰ, ਵੀ ਤੈਂ ਉਹਨੂੰ ਜੋਬ ਦੇਣੀ, ਤੂੰ ਆਪਣਾ ਫਰਜ਼ ਨਿਭਾ, ਦਵਾਨੀ ਦੇਣੀ ਹੈ, ਦੇ ਨਹੀਂ ਕਹਿ ਗਾਂ ਜਾ। ਤੈਨੂੰ ਉਹਦੇ ਕਰਮ ਖਾਤਰ ਕਿਉਂ ਫਿਰਦਾ ਤੁਰਦਾ? ਤੈਨੂੰ ਉਹਦੇ ਕਰਮ ਪਰਖਣ ਦੀ ਕੀ ਲੋੜ ਹੈ? ਤੇ ਉਹਦਾ ਕਰਮ ਜਿਹੜਾ ਦੂਜੇ ਦਾ ਪਰਖੂਗਾ, ਨੇ ਵੀ ਨੋਟ ਕਰ ਲਿਓ, ਉਹ ਆਪਣੇ ਕਰਮ ਵਿੱਚੋਂ ਰਹਿ ਜੂਗਾ। ਬੇਨਤੀ ਮੰਨ ਲਿਓ, ਕੋਈ ਕੋਈ ਬਚਨ ਹੁੰਦਾ ਯਾਦ ਰੱਖਣ ਵਾਲਾ, ਜਦ ਬੰਦਾ ਦੂਜੇ ਦਾ ਕਰਮ ਪਰਖਣ ਲੱਗ ਜੂਗਾ, ਉਹ ਆਪਣੇ ਕਰਮ ਵਿੱਚ ਫੇਲ ਹੈ। ਸੁਰਤ ਨੇ ਇੱਕ ਪਾਸੇ ਲੱਗਣਾ, ਦੋ ਪਾਸੇ ਲੱਗਣਾ ਨੀ। ਜਾਂ ਤੇ ਆਪਣੇ ਕਰਮ ਵਿੱਚ ਲਾ ਲਓ, ਜਾਂ ਦੂਜਿਆਂ ਦੀ ਚੈਕਿੰਗ ਚ ਲਾ ਲਓ, ਜਿੱਥੇ ਆਖੋ ਸਾਧਨ, ਦੋ ਪਾਸੇ ਨੀ ਲੱਗਣਾ। ਆਹ ਭਲੇ ਮਾਨਸਾ, ਤੈਨੂੰ ਉਹਦੇ ਕੰਮ ਤੇ ਕੀ ਲੈਣਾ? ਤੇਰੇ ਦਰ ਤੇ ਉਹਨੇ ਸਦਾ ਕੀਤੀ ਹੈ, ਤੂੰ ਦੇਣ ਜੋਗਾ ਦਵਾਨੀ ਦੇ ਦੇ, ਨਹੀਂ ਹੱਥ ਬੰਨਦੇ ਉਹ ਗਾਂ ਟੁਰ ਜੂਗਾ। ਤੂੰ ਤੇ ਉਹਦੀ ਜ਼ਿੰਮੇਵਾਰੀ ਲੈਣ ਲੱਗ ਗਿਆ, ਜ਼ਿੰਮੇਵਾਰੀ ਤਾਂ ਇੱਕ ਦਵਾਨੀ ਦੀ ਸੀ ਤੇਰੇ ਨਾਲ, ਇਹ ਤੂੰ ਲੈਣ ਲੱਗ ਗਿਆ ਉਹਦੇ ਕਰਮ ਦੀ ਜ਼ਿੰਮੇਵਾਰੀ। ਗੁਰਸਿੱਖ ਪਿਆਰਿਓ ਕਹਿੰਦੇ, ਮੁੜਿਆ ਅਕਲ ਤੇ ਇਸ਼ਕ ਕਦੇ ਇਕੱਠੇ ਨੀ ਰਹਿ ਸਕਦੇ। ਅਕਲ ਕਦੋਂ ਕਹਿੰਦੀ ਸੀ ਉੱਠੋ ਵਡਾ ਸਿਰ, ਅਕਲ ਤਾਂ ਕਹਿੰਦੀ ਸੀ ਵੀ ਜੁੱਤੀਆਂ ਵੀ ਫੇਰ ਲੈ ਜਾਏਂਗੇ, ਅੱਜ ਖੇ ਚੱਲੀਏ ਕਿਤੇ ਤਲਵਾਰ ਲੈ ਕੇ ਇੱਧਰ ਨੂੰ ਆ ਜਾਵੇ ਤਾਂ ਕੀ ਪਤਾ ਕਿਹਨੂੰ ਫੜ ਦੇ। ਅਕਲ ਤਾਂ ਕਹਿੰਦੀ ਸੀ ਨੱਠੋ ਇੱਥੋਂ, ਆ ਗਿਆ ਭਾਈ ਦਇਆ ਰਾਮ। ਤੇ ਗੁਰਸਿੱਖ ਪਿਆਰਿਓ, ਮਹਾਰਾਜ ਨੇ ਦੋ ਸਵਾਲ ਕੀਤੇ ਸੀ, ਦੋ, ਤੇਰਾ ਨਾਂ ਕੀ ਹੈ? ਕਹਿੰਦਾ ਮਹਾਰਾਜ ਦਇਆ ਰਾਮ ਹੈ, ਖੱਤਰੀਆਂ ਲਾਹੌਰ ਦਾ ਰਹਿਣਾ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਿਹਰੇ ਤੇ ਮੁਸਕਰਾਨ ਆ ਗਈ, ਖਿੜ ਗਿਆ ਚਿਹਰਾ। ਦਇਆ ਰਾਮਾ, ਜਿਹੜੀ ਚੀਜ਼ ਮੈਂ ਅੱਜ ਪੈਦਾ ਕਰਨੀ ਸੀ ਉਹ ਦਇਆ ਚੋਂ ਹੀ ਹੋਣੀ, ਮੇਰਾ ਕੰਮ ਸਫਲ ਹੋ। ਜਿਹੜੀ ਚੀਜ਼ ਮੈਂ ਅੱਜ ਮੰਨਣੀ ਸੀ ਉਹ ਨਿਕਲਣੀ ਉਹ ਦਇਆ ਚੋਂ ਹੈ। ਕੀ ਪੈਦਾ ਕਰਨਾ ਸੀ? ਧਰਮ, ਧਰਮ ਪੈਦਾ ਕਰਨਾ ਸੀ ਨਾ ਵਿਸਾਖੀ, ਤੇ ਧਰਮ ਦੀ ਮਾਂ ਹੈ ਦਇਆ। ਮਾਂ ਤੋਂ ਬਿਨਾਂ ਬੱਚਾ ਪੈਦਾ ਕਿਵੇਂ ਹੋ ਜਾਵੇ? ਤਾਲ ਧਰਮ ਦਇਆ ਕਾ ਪੂਤ, ਅੱਜ ਠੇਕਾ ਹੀ ਲੈ ਲਿਆ ਧਰਮ ਦਾ। ਕਹਿੰਦੇ ਸਾਡੇ ਬਿਨਾਂ ਧਰਮੀ ਹੈ ਹੀ ਨੀ ਕੋਈ, ਤੇ ਦਇਆ ਗੁਆਂਢੀ ਦੇ ਵੀ ਨੀ ਰਹਿਣ ਦੇਣੀ, ਅੱਜ ਖੇ ਆਖੋ ਸਤਨਾਮ। ਉਹ ਮਾਂ ਤੋਂ ਬਿਨਾਂ ਪੁੱਤ ਹੋਣੀ ਨੀ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਦਇਆ ਤੋਂ ਬਿਨਾਂ ਧਰਮ ਕਿੱਥੇ? ਜਿਹੜੀ ਚੀਜ਼ ਮੈਂ ਅੱਜ ਪੈਦਾ ਕਰਨੀ ਸੀ ਉਹ ਨਿਕਲਣੀ ਉਹ ਦਇਆ ਵਿੱਚੋਂ ਸੀ। ਤੂੰ ਬਹੁਤ ਮੌਕੇ ਸਿਰਾ। ਦੂਜਾ ਸਵਾਲ ਕਲੰਗੀਆਂ ਵਾਲੇ ਕਹਿੰਦੇ, ਦਇਆ ਰਾਮਾ ਕਿਤੇ ਭੁਲੇਖਾ ਨਾ ਖਾ ਜੀ, ਵੀ ਗੁਰੂ ਇਮਤਿਹਾਨ ਲੈਣ ਖਾਤਰ ਡਰਾਉਂਦਾ, ਮੈਂ ਸਿਰ ਵੱਢਣਾ। ਭੁਲੇਖਾ ਨਾ ਕਰ ਜੀ, ਵੀ ਇਹ ਵੀ ਕਹਿੰਦਾ ਤੁਸੀਂ ਵੀ ਨਾ ਕਰਿਓ। ਇੱਥੇ ਸਾਡੇ ਪ੍ਰਚਾਰਕ ਨੇ ਕਈ ਕਹਿੰਦੇ ਬੱਕਰੇ ਵੱਢੇ, ਤੇ ਗਾਹਾਂ ਮੈਂ ਇੱਕ ਨੂੰ ਪੁੱਛਿਆ ਵੀ ਥੋੜੇ ਜਿਹੇ ਗਾਹਾਂ ਵੀ ਕਹਿ ਦੇ ਕਰ, ਵੀ ਰਿੰਨੇ ਵੀ ਥੇ ਬਾਅਦ ਚ ਮਿਰਚ ਮਸਾਲਾ ਵੀ ਲਾਇਆ ਹੋਣਾ, ਬੱਕਰੇ ਕਿਤੇ ਵੱਢ ਕੇ ਉਈ ਸਿੱਟਦੇ? ਵਰਤਾਏ ਹੋਣੇ ਪੰਜਾਂ ਪਿਆਰਿਆਂ ਨੂੰ ਕੌਲਿਆਂ ਚ ਪਾ ਕੇ। ਵਾਹ ਤੁਹਾਡੀ ਸਿੱਖੀ, ਕਿਉਂਕਿ ਮੂੰਗੀ ਦੀ ਦਾਲ ਆਪ ਨੂੰ ਨੀ ਚੰਗੀ ਲੱਗਦੀ ਤੇ ਕਲੰਗੀਧਰ ਨੂੰ ਕਿੱਥੇ ਬਖਸ਼ ਦੇਣ ਤੇ? ਮਾਂ ਦੀ ਦਾਲ ਤਾਂ ਆਪਣੇ ਨੀ ਅੰਦਰ ਲੰਘਦੀ ਤੇ ਕਲੰਗੀਧਰ ਤੋਂ ਬੱਕਰੇ ਵਢਾ ਦਿੱਤੇ। ਵਾਹ ਸਿੱਖੋ, ਉਹ ਇੱਕ ਗੱਲ ਦਾ ਜਵਾਬ ਦੇ ਦਿਓ ਤੁਹਾਡੇ ਤੋਂ ਕੋਈ ਬੰਦਾ, ਵੀ 90,000 ਦਾ ਹੋਵੇ ਇਕੱਠ ਬਾਜਾਂ ਵਾਲਾ, 90,000 ਨੂੰ ਕਵੇ ਮੈਨੂੰ ਸਿੱਖ ਦਾ ਸਿਰ ਚਾਹੀਦਾ, ਤੇ ਤੰਬੂ ਚ ਵੱਢੇ ਬੱਕਰਾ, ਉਹਨੂੰ ਗੁਰੂ ਕੌਣ ਕਹੂ ਜਿਹੜਾ ਇੰਨਾ ਝੂਠਾ ਹੋਵੇ? ਪੰਜ ਬੰਦਿਆਂ ਚ ਕੋਈ ਗੱਲ ਕਹਿ ਕੇ ਮੁੱਕਰ ਜਾਵੇ ਤੇ ਢਿਲਵਾਂ ਵਾਲੇ ਨੂੰ ਬੰਦਾ ਕਹਿਣਗੇ? 90,000 ਨੂੰ ਕਵੇ ਮੈਂ ਸਿੱਖ ਦਾ ਸਿਰ ਵੱਢਣਾ ਤੇ ਅੰਦਰ ਜਾ ਕੇ ਵੱਢੇ ਬੱਕਰੇ, ਇਹ ਗੁਰੂ ਦੀ ਪਦਵੀ ਹੈ, ਇਹ ਇਨਸਾਨੀਅਤ ਹੈ? ਗੁਰੂ ਇੰਨਾ ਝੂਠਾ, 90,000 ਨੂੰ ਕੁਝ ਕਵੇ ਤੇ ਅੰਦਰ ਕੁਝ ਕਵੇ, ਇਹ ਗੁਰੂ ਦੀ ਪਦਵੀ ਦੀ ਗੱਲ ਹੈ? ਨੰਬਰ 2, ਆ ਜਾਓ ਹੁਣ ਧਿਆਨ ਨਾਲ, ਸਿਰ ਕਿਉਂ ਵੱਢੇ? ਕਿਉਂ ਨੀ ਸੀ ਅੰਬਰ ਸਿਖਾਇਆ ਜਾ ਸਕਦਾ? ਦੋ ਤਰ੍ਹਾਂ ਦੀ ਔਲਾਦ ਪੈਦਾ ਹੁੰਦੀ ਹੈ, ਇੱਕ ਬਿੰਦੀ ਇੱਕ ਨਾਦੀ। ਬਿੰਦੀ ਔਲਾਦ ਹੈ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਜਿਵੇਂ ਆਪਣੇ ਬੱਚੇ ਤੇ ਆਪਾਂ ਪੈਦਾ ਹੋਏ ਬਿੰਦ ਤੋਂ, ਰਾਕਤ ਬਿੰਦ ਕਰ ਨਿਮਿਆ ਅਗਨ ਉਧਰ ਮਝਾਰ। ਇਹ ਜਿਹੜੀ ਬਿੰਦੀ ਔਲਾਦ ਹੈ ਆਪਾਂ ਤੇ ਆਪਣੇ ਬੱਚੇ, ਸਾਡੇ ਉੱਤੇ ਮੌਤ ਕਿਉਂ ਹੈ? ਕਿਉਂਕਿ ਜਿਹਨੇ ਆਪਾਂ ਪੈਦਾ ਕੀਤੇ ਹਾਂ ਉਹਦੇ ਉੱਤੇ ਮੌਤ ਸੀ। ਮਰਨ ਵਾਲੇ ਦੀ ਪੈਦਾ ਕੀਤੀ ਹੋਈ ਚੀਜ਼ ਮਰੇਗੀ? ਜਦ ਬਾਪ ਮਰੇ ਤਾਂ ਮੁੰਡਾ ਕਿਉਂ ਨੀ ਮਰੂ ਬਈ? ਜਦ ਬਣਾਉਣ ਵਾਲਾ ਮੌਤ ਦੇ ਅਧੀਨ ਹੈ, ਉਹਦੀ ਬਣਨ ਵਾਲੀ ਚੀਜ਼ ਵੀ ਮੌਤ ਦੇ ਅਧੀਨ ਹੈ। ਤੇ ਸਿਰ ਕਿਉਂ ਵੱਢੇ? ਸਿਰ ਵੱਢ ਕੇ ਵਾਜਾਂ ਵਾਲੇ ਨੇ ਮਾਂ ਬਾਪ ਦੀ ਅੰਸ ਖਤਮ ਕਰ ਦਿੱਤੀ ਉਹਨਾਂ ਦੀ, ਬਿੰਦੀ ਔਲਾਦ ਦੀ ਅੰਸ ਖਤਮ ਕਰ ਦਿੱਤੀ। ਕਿਉਂਕਿ ਪੈਦਾ ਤਾਂ ਬਾਪ ਤੋਂ ਹੋਏ ਸੀ, ਪੈਦਾ ਤਾਂ ਬਿੰਦ ਤੋਂ ਹੋਏ ਸੀ, ਉਹ ਮੌਤ ਦੇ ਅਧੀਨ ਸੀ। ਉਹ ਜਨਮ ਖਤਮ ਜਿਹੜਾ ਬਾਪ ਦੇ ਘਰ ਜਨਮ ਲਿਆ ਸੀ ਉਹਨਾਂ, ਫਿਰ ਉਹਨਾਂ ਨੂੰ ਪੈਦਾ ਕੀਤਾ ਨਾਦ ਤੋਂ, ਧੁਨ ਸ਼ਬਦ ਤੋਂ। ਖਾਲਸਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਦੀ ਪੁੱਤਰ ਹੈ, ਬਿੰਦੀ ਪੁੱਤਰ ਨਹੀਂ ਹੈ। ਬਿੰਦੀ ਪੁੱਤਰ ਉਹਦੇ ਚਾਰ ਸੀ ਤੇ ਚਾਰੇ ਸ਼ਹੀਦ ਹੋ ਗਏ। ਖਾਲਸਾ ਨਾਦੀ ਪੁੱਤਰ ਹੈ, ਪੰਜਾਂ ਦੇ ਸਿਰ ਵੱਢੇ, ਪੰਜਾਂ ਚੋਂ ਮਾਂ ਬਾਪ ਦੀ ਅੰਸ਼ ਖਤਮ ਕਰ ਦਿੱਤੀ ਤੇ ਪੰਜਾਂ ਨੂੰ ਜਿਉਂਦੇ ਕੀਤਾ ਸ਼ਬਦ ਤੋਂ। ਕਿਹੜੇ ਸ਼ਬਦ ਤੋਂ? ਸਤਿਗੁਰ ਮੇਰਾ ਮਾਰ ਜੀ ਵੱਲ। ਜਿਹੜੀ ਸੱਤ ਚੀਜ਼ ਹੈ ਨਾ, ਉਹ ਕਿਸੇ ਨੂੰ ਮਾਰਨ ਖਾਤਰ ਬੰਦੂਕ ਚਲਾਊਗੀ, ਤੋਪ ਚਲਾਊਗੀ, ਐਂਡਰੀਨ ਦਾ ਟੀਕਾ ਲਾਊਗੀ? ਨਹੀਂ ਨਹੀਂ। ਜੇ ਕਿਸੇ ਨੂੰ ਜੁਆਣਾ ਉਹਨੇ, ਖੋਆ ਕੱਢ ਕੇ ਦਊਗੀ? ਉਹ ਤਾਂ ਸ਼ਬਦ ਦੀ ਸ਼ਕਤੀ ਹੈ, ਜਿਹਨੂੰ ਮਾਰ ਦੇਵੇ ਜਿਹਨੂੰ ਰੱਖ ਲਵੇ। ਉਸ ਸ਼ਬਦ ਤੋਂ ਪੈਦਾ ਕੀਤਾ, ਜਿਸ ਸ਼ਬਦ ਤੋਂ ਖੰਡ ਬ੍ਰਹਿਮੰਡ ਵਾਹਿਗੁਰੂ ਨੇ ਪੈਦਾ ਕੀਤਾ। ਕੀਤਾ ਪਸਾਓ ਏਕੋ ਕਵਾਓ, ਜਦ ਗੁਰੂ ਨਾਨਕ ਕਹਿੰਦਾ ਇੱਕ ਸ਼ਬਦ ਤੋਂ ਕਰੋੜਾਂ ਅਖੰਡ ਬ੍ਰਹਿਮੰਡ ਪੈਦਾ ਹੋ ਸਕਦੇ ਨੇ, ਤੇ ਪੰਜ ਪਿਆਰੇ ਕਿਉਂ ਨੀ ਹੋ ਸਕਦੇ? ਅਜਕੇ ਆਖੋ ਸਾਧਨਾ ਪੰਜਾਂ ਦੀ ਤਾਂ ਚਲੋ। ਇਸ ਤੇ ਹੋਏ ਲੱਖ ਦਰਿਆਓ, ਮਾਂ ਬਾਪ ਦੀ ਅੰਸ ਲਾਹੌਰ ਸੋਲੋ। ਜੇ ਕਿਤੇ ਵਾਜਾਂ ਵਾਲੇ ਓਦਾਂ ਹੀ ਸਿਖਾ ਦਿੰਦੇ ਨਾ ਅੰਮ੍ਰਿਤ, ਆਪਾਂ ਇੱਥੇ ਬੈਠੇ ਹੁੰਦੇ? ਖਾਲਸਾ ਅਮਰ ਕਿਵੇਂ ਹੁੰਦਾ? ਅਮਰ ਚੀਜ਼ ਉਹ ਹੁੰਦੀ ਹੈ ਜਿਹਨੂੰ ਪੈਦਾ ਕਰਨ ਵਾਲਾ ਅਮਰ ਹੋਵੇ, ਉਹ ਹੈ ਸ਼ਬਦ। ਖਾਲਸਾ ਗੁਰੂ ਦਾ ਨਾਦੀ ਪੁੱਤਰ ਹੈ। ਇਹ ਹੁਣ ਆਪ ਛਕਦੇ ਨੇ ਤੇ ਜਿਹੜੇ ਛਕਾਉਣ ਆਉਣੇ ਉਹ ਹੀ ਛਕਦੇ ਨੇ। ਉਹ ਫਿਰ ਕਹਿਣਗੇ ਜਿੱਦਣ ਤੇਰਾ ਜੀ ਕਰੇ ਨਾ ਖਾਣ ਨੂੰ ਮਾਸ, ਕਹਿੰਦੇ ਬੱਕਰਾ ਘਰ ਨਾ ਵੱਢੀ, ਕਰਤਾਰਪੁਰ ਤੇ ਵੱਢਿਆ ਵਢਾਇਆ ਲੈ, ਜਲੰਧਰ ਤੇ ਮੁਰਗਾ ਵੱਢਿਆ ਲਿਆਈ, ਵੱਢਿਆ ਨਾ ਲਿਆਈ ਆਨ ਝਟਕਾ। ਕਾਹਤੋਂ? ਜੇ ਵੱਢਿਆ ਲਿਆਂਦਾ ਨਾ ਫਿਰ ਤਾਂ ਇੱਕ ਫਲ ਮਿਲੂ ਖਾਣ ਖਾਣ ਦਾ, ਨਹੀਂ ਪਿਆਰਿਆਂ ਨੂੰ ਦੂਰਾ ਚਾਹੀਦਾ, ਵੱਢਣ ਦਾ ਵੀ ਮਿਲਣਾ ਚਾਹੀਦਾ। ਅਜਖੋ ਸਤਨਾਮ, ਵੱਢੀ ਵੀ ਤੂੰ ਮਾਰੀ ਵੀ ਤੂੰ, ਡਬਲ ਗੱਫਾ ਤੈਨੂੰ ਮਿਲੇ ਨਾ। ਇਹ ਉਹਨਾਂ ਦੀ ਗੱਲ ਹੈ ਜਿਹਨਾਂ ਦੇ ਮੂੰਗੀ ਦੀ ਦਾਲ ਆਪਣੀ ਹਲਕ ਜਿਹਨੂੰ ਲੰਘਦੀ। ਤੇ ਕਹਿਣਗੇ ਗੁਰੂ ਗ੍ਰੰਥ ਸਾਹਿਬ ਤੇਰਾ ਗੁਰੂ ਹੈ, ਤੇ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਜੀ ਜੋ ਮਾਰੇ ਜੋਰ ਕਰ, ਕਹਤੇ ਹੈ ਜੋ ਹਲਾਲ, ਦਫ਼ਤਰ ਦੇਈ ਜਬ ਕਾਢ ਗਏ ਤਬ ਹੋਏਗਾ ਕੌਣ ਹਵਾਲ। ਓਏ ਰਾ ਰੋਟੀ ਕਾਰ ਨੇ ਗਲਾ ਚੜਾਵਾ ਕੌਣ? ਇੱਕ ਡੰਗ ਦੀ ਰੋਟੀ ਖਾਤਰ ਗਲੇ ਵੱਢਦੇ ਗੁਰਸਿੱਖ ਪਿਆਰਿਓ। ਮਹਾਰਾਜ ਕਹਿੰਦੇ ਦਿਆ ਰਾਮਾ ਇੱਕ ਗੱਲ ਸੋਚ ਲੈ, ਮੈਂ ਗਾਲ ਵੱਢਣੇ ਭੁਲੇਖੇ ਚ ਨਾ ਰਹਿ ਜੀ। ਗੁਰੂ ਐਵੇਂ ਕਹਿੰਦਾ ਤੈਨੂੰ ਥੋੜਾ ਜਿਹਾ ਸਮਾਂ ਦਿੱਤਾ, ਸੋਚ ਲੈ ਸੋਚ ਲੈ। ਪਤਾ ਹੈ ਫਿਰ ਕੀ ਜਵਾਬ ਦਿੱਤਾ? ਉਹੀ ਗੱਲ ਫਿਰ ਯਾਦ ਕਰ ਲਓ, ਅਕਲ ਤੇ ਇਸ਼ਕ ਦਾ ਮੇਲ। ਜੇ ਕਿਤੇ ਫੇਰ ਦੇ ਆਰਾਮ ਸੋਚਣ ਦੀ ਗੱਲ ਕਰ ਲੈਂਦਾ ਤੇ ਸਿਰ ਵਢਾ ਲੈਂਦਾ। ਮਹਾਰਾਜ ਕਹਿੰਦੇ ਸੋਚ ਲੈ ਦੋ ਮਿੰਟ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਹੱਥ ਬੰਨ ਕੇ ਕਹਿੰਦਾ ਵਾਜਾਂ ਵਾਲਿਆ ਮੈਂ ਨੀ ਸੋਚਣਾ, ਮੈਂ ਨੀ ਸੋਚਣਾ। ਕਹਿੰਦੇ ਕਿਉਂ ਨੀ ਸੋਚਣਾ? ਛੋਟੀ ਗੱਲ ਹੈ ਕਿਤੇ ਸਿਰ ਵਢਾਉਣਾ। ਕਹਿੰਦਾ ਮਹਾਰਾਜ ਮੈਂ ਤਾਂ ਸੋਚਾਂ ਜੇ ਸਿਰ ਮੇਰਾ ਹੋਵੇ। ਕਿਉਂ ਸੋਚਾਂ? ਜੇ ਸਿਰ ਮੇਰਾ ਹੁੰਦਾ ਮੈਂ ਜ਼ਰੂਰ ਸੋਚਦਾ, ਸਿਰ ਵੀ ਤੇਰਾ ਹੈ ਤੇ ਵੱਢਣਾ ਵੀ ਤੈਂ, ਮੈਂ ਕਾਹਨੂੰ ਫਿਕਰ ਕਰਾਂ? ਆਖੋ ਸਰ ਮੈਨੂੰ ਸੋਚਣ ਦੀ ਕੀ ਲੋੜ ਪਈ ਹੈ? ਪਿਆਰ ਨਾਲ ਪੜ ਲੋ ਪ੍ਰਭ ਸਭ ਕੀ ਤੇਰਾ ਮੈਂ ਕੀ ਸਭ ਕੀ ਤੇਰਾ ਸਿਰ ਮੇਰਾ ਤੇਰਾ ਹੈ, ਤੂੰ ਵੱਢਣਾ ਹੈ ਵੱਢਣਾ ਵੱਢਣਾ। ਮਹਾਰਾਜ ਲੈ ਗਏ ਅੰਦਰ ਗੁਰਮੁਖੋ ਸੀਸ ਚੜ੍ਹ ਗਿਆ, ਲਿਬੜੀ ਤਲਵਾਰ ਬਾਹਰ ਆਈ। ਤੁਹਾਨੂੰ ਪਤਾ ਵੀ ਪੰਜ ਸਿੱਖ ਨਿਤਰੇ, ਪਰ ਇੱਕ ਗੱਲ ਯਾਦ ਰੱਖਿਓ, ਜਦੋਂ ਦਇਆ ਰਾਮ ਨੂੰ ਵੱਢਣ ਲੈਣ ਅੰਦਰ ਲੈ ਚੱਲੇ ਨਾ, ਹੱਥ ਬੰਨ ਕੇ ਕਹਿੰਦਾ ਮਹਾਰਾਜ ਸਿਰ ਤਾਂ ਵੱਢ ਲਓ, ਪਰ ਮੈਂ ਇੱਕ ਗਲਤੀ ਕੀਤੀ ਆ ਉਹਦੀ ਪਹਿਲਾਂ ਮਾਫ਼ੀ ਦੇ, ਉਹ ਗਲਤੀ ਨਾਲ ਨਾ ਚਲੀ ਜਾਵੇ। ਸਤਿਗੁਰ ਕਹਿੰਦੇ ਹੋ ਤੂੰ ਗਲਤੀ ਸਿਰ ਵਢਾਉਣਾ ਹੈ, ਕਿਹੜੀ ਗਲਤੀ ਕੀਤੀ ਹੈ? ਕਹਿੰਦਾ ਮਹਾਰਾਜ ਮੈਂ ਦੋਸ਼ ਕੀਤਾ ਇੱਕ, ਕਿਹੜਾ? ਕਹਿੰਦਾ ਤੂੰ ਹੋਵੇਂ ਮੇਰਾ ਗੁਰੂ ਤੇ ਮੈਂ ਹੋਵਾਂ ਤੇਰਾ ਸਿੱਖ, ਤੈਨੂੰ ਮੈਨੂੰ ਤਿੰਨ ਆਵਾਜ਼ਾਂ ਮਾਰਨੀਆਂ ਪਈਆਂ। ਸਿੱਖ ਇਹਦੇ ਨਾਲ ਦੋਸ਼ੀ ਕੌਣ ਹੋਊ ਜਿਹੜਾ ਗੁਰੂ ਤੋਂ ਤਿੰਨ ਵਾਰ ਕਹਾਵੇ? ਮੈਥੋਂ ਪਾਪ ਹੋ ਗਿਆ ਜੇ ਸਾਤੋਂ ਤਿੰਨ ਵਾਰ ਕਹਾਇਆ ਕਿ ਸਿਰ ਦੋ। ਮੇਰਾ ਫਰਜ਼ ਬਣਦਾ ਸੀ ਤੇਰੀ ਇੱਕ ਆਵਾਜ਼ ਤੋਂ ਉੱਠ ਕੇ ਆ ਜਾਣਾ ਚਾਹੀਦਾ। ਇੱਥੇ ਤਾਂ ਆਪਾਂ ਨੂੰ 40-40 ਸਾਲ ਹੋ ਗਏ ਹੋਣੇ ਆਵਾਜ਼ਾਂ ਸੁਣਦੇ, ਕਿਸੇ ਨੂੰ 50 ਹੋ ਗਏ ਹੋਣੇ, ਕਿਸੇ ਨੂੰ 20 ਹੋ ਗਏ। ਭਾਈ ਦਇਆ ਰਾਮ ਨੇ ਖਿਮਾ ਮੰਗੀ ਸੀ, ਤੁਹਾਨੂੰ ਤਿੰਨ ਵਾਰ ਮੈਂ ਕਹਿਣ ਦਾ ਸਮਾਂ ਦਿੱਤਾ। ਸਿੱਖ ਗੁਰੂ ਦਾ ਬਚਨ ਇੱਕ ਵਾਰ ਕਹਿਤਾ ਤੇ ਠੀਕ, ਪੰਜਾਂ ਦੇ ਸੀਸ ਕਤਲ ਕੀਤੇ, ਪੜੀਆਂ ਪੰਜ ਬਾਣੀਆਂ, ਤੇ ਕੀ ਕਰ ਦਿੱਤਾ ਆਪਾਂ ਨੂੰ? ਤੁਸੀਂ ਬਣੋ ਚਾਹੇ ਨਾ ਬਣੋ। 9 ਗੁਰੂਆਂ ਨੇ ਕੀਤੀ ਸੀ ਸੰਗਤ ਤਿਆਰ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰ ਸੰਗਤ ਕੀਨੀ ਖਾਲਸਾ, ਕਿਤੇ ਬਾਹਰੋਂ ਲਿਆਂਦਾ ਲੱਭ ਕੇ, ਕਿਤੇ ਨਵਾਂ ਬਣਾਤਾ ਖਾਲਸਾ ਕੀਨੀ? 9 ਗੁਰੂਆਂ ਦੀ ਜਿਹੜੀ ਸੰਗਤ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਬਣਾਤੇ, ਬਾਹਰੋਂ ਨੀ, ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੋਹੇਲਾ। ਸੰਗਤ ਤੇ ਖਾਲਸੇ ਦਾ ਮੇਲ ਸੁਣ ਲਓ, ਫਿਰ ਸਮਾਪਤੀ ਕਰੀਏ। ਮੇਲ ਕੀ ਆ ਦੋਵਾਂ ਦਾ? 9 ਪਾਤਸ਼ਾਹ ਨੇ ਗੁਰੂ ਦੀ ਸੰਗਤ ਬਣਾਈ, 10ਵੇਂ ਪਾਤਸ਼ਾਹ ਨੇ ਸੰਗਤ ਨੂੰ ਰੂਪ ਦੇ ਦਿੱਤਾ ਖਾਲਸੇ ਦਾ। ਦੋਵਾਂ ਦਾ ਜੋੜ ਪਤਾ ਕੀ ਹੈ? ਸੰਗਤ ਵਿੱਚੋਂ ਖਾਲਸਾ ਬਣਿਆ, ਪਰ ਸੰਗਤ ਬਿਨਾਂ ਖਾਲਸੇ ਦਾ ਸਰਨਾ ਨੀ। ਅਜਕੇ ਆਖੋ ਸਤਨਾ ਤਰੂਗਾ ਸੰਗਤ ਵਿੱਚ, ਬਣਿਆ ਸੰਗਤ ਵਿੱਚੋਂ ਹੈ, ਮਾਰਗ ਸੰਗਤ ਦਾ ਹੀ ਲੈਣਾ ਪਊਗਾ। ਉੱਚਾ ਜ਼ਰੂਰ ਹੋ ਗਿਆ, ਪਰ ਇੱਕ ਬੇਨਤੀ ਸੁਣ ਲਓ ਵੀ ਤੁਹਾਡੇ ਜਿਹੜੇ ਬਜ਼ੁਰਗ ਸੀ ਨਾ, ਉਹ ਤਾਂ ਅੰਮ੍ਰਿਤਸਰ ਨੂੰ ਜਾਂਦੇ ਸੀ ਸੜਕ ਸੜਕ ਤੁਰ ਕੇ ਜਾਂਦੇ ਸੀ ਨਾ। ਮੁੰਡਿਆਂ ਨੇ ਲੈ ਲਏ ਸਾਈਕਲ, ਸਾਈਕਲਾਂ ਤੋਂ ਬਾਅਦ ਲੈ ਲਏ ਸਕੂਟਰ, ਸਕੂਟਰ ਤੋਂ ਬਾਅਦ ਹੋ ਗਈਆਂ ਕਾਰਾਂ। ਬਹੁਤ ਉੱਚਾ ਹੋ ਗਿਆ ਨਾ ਤੂੰ, ਪਰ ਗੱਲ ਤੁਹਾਨੂੰ ਮੰਨਣੀ ਪਊ ਵੀ ਭਾਵੇਂ ਕਾਰ ਲੈ ਲਈ ਤੇ ਸੜਕ ਤਾਂ ਉਸੇ ਜਾਣਾ ਪੈਣਾ ਹੈ। ਅਜਕੇ ਆਖੋ ਸਾਧਨ, ਭਾਵੇਂ ਸਕੂਟਰ ਲੈ ਲਿਆ ਤੇ ਸੜਕ ਤਾਂ ਉਸੇ ਤੁਰਨਾ ਪਊਗਾ ਨਾ। ਭਾਵੇਂ ਸੰਗਤ ਵਿੱਚੋਂ ਅੰਮ੍ਰਿਤ ਛਕਾ ਕੇ ਤੈਨੂੰ ਖਾਲਸਾ ਬਣਾ ਤਾ, ਪਰ ਰੱਬ ਤੱਕ ਪੁੱਜਣ ਖਾਤਰ ਸੜਕ ਸੰਗਤ ਦੀ ਉਹ ਲੈਣੀ ਪੈਣੀ। ਸੰਗਤ ਬਿਨਾਂ ਪਾਰ ਉਤਾਰਾ ਨਹੀਂ ਹੈ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸਤਿ। ਆਹ ਜਿਹੜਾ ਇਤਿਹਾਸ ਹੁਣ ਬਾਕੀ ਰਹਿੰਦਾ ਮਹਾਰਾਜ, ਇਹ ਕੱਲ ਨੂੰ ਗੁਰੂ ਤੇ ਸੰਗਤ ਦੀ ਕਿਰਪਾ ਨਾਲ ਆਪਾਂ ਇੱਥੋਂ ਹੀ ਅੱਗੇ ਵਿਚਾਰ ਕਰਾਂਗੇ। ਪੜੋ ਪਿਆਰ ਦੇ ਨਾਲ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਸਾਹਿਬ, ਧੰਨ ਹੈ ਆਪਣੇ